ਇਸੇ ਤਰ੍ਹਾਂ ਕੋਈ ਬਾਲਕ ਜਨਮੇ ਤਾਂ ਉਸ ਸਮੇਂ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ ਵਜੋਂ ਅਨੁਵਾਦ ਵਜੋਂ ਸਤਿਗੁਰੂ ਸਾਚਾ ਦੀਆ ਭੇਜ ਚਿਰ ਜੀਵਨ ਉਪਜਾਉਣ ਯੋਗ ਬੁੱਧੀ ਛੰਨੀ ਨਾਹੀਂ ਬਾਤ ਗੁਰੂ ਨਾਨਕ ਪੁੱਛਾ ਕਿੰਨੀ ਦਾਤ ਬਿਲਕੁਲ ਇਹ ਸ਼ਬਦ ਪੜ੍ਹੇ ਜਾਂਦੇ ਹਨ। ਇਸੇ ਤਰ੍ਹਾਂ ਕੋਈ ਚੜ੍ਹਾਈ ਕਰ ਜਾਵੇ ਉਸ ਤੋਂ ਬਾਅਦ ਅਲਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਹੋਰ ਕਰੋਨਾ ਪਾਉਣਾ ਬਿਲਕੁਲ ਗੁਰੂ ਘਰ ਵਿੱਚ ਮਨਾ ਹੈ। ਉਸ ਪ੍ਰਾਣੀ ਦੀ ਕਲਿਆਣ ਕਰਨ ਵਾਸਤੇ ਇਹ ਹੋਰ ਕੇ ਪਾਤਸ਼ਾਹ ਜੀ ਨੇ ਬਾਣੀ ਫਰਮਾਈ। ਇਸੇ ਤਰ੍ਹਾਂ ਜਿਵੇਂ ਹੋਰ ਮਤਾਂ ਵਿੱਚ ਇਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ ਕੋਈ ਗੜ ਪੁਰਾਣ ਦਾ ਪਾਠ ਕਰਾਉਂਦਾ ਹੈ ਕੋਈ ਹੋਰ ਪਾਠ ਕਰਾਉਂਦੇ ਨੇ ਉਹਨਾਂ ਦੇ ਮਤ ਅਨੁਸਾਰ ਉਹ ਠੀਕ ਹਨ। ਪਰ ਗੁਰੂ ਘਰ ਦੇ ਵਿੱਚ ਕਿਸੇ ਪ੍ਰਾਣੀ ਦੇ ਚੜ੍ਹਾਈ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪ ਕਿਰਪਾ ਕਰਕੇ ਸਹਿਜ ਕਿਰਤੀ ਦੇ ਸਲੋਕ ਫਰਮਾਏ ਹਨ। ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਜਿੱਥੇ ਉਹਨੇ ਚੜ੍ਹਾਈ ਕੀਤੀ ਹੈ ਉੱਥੇ 10 ਦਿਨਾਂ ਦੇ ਵਿੱਚ ਸਹਿਜ ਕਿਰਤੀ ਦੇ ਇਹਨਾਂ ਸਾਰੇ ਸਲੋਕਾਂ ਦੀ ਕਥਾ ਇੱਕ ਟਾਈਮ ਤੇ ਕਰਨੀ ਹੈ। ਦੂਸਰੇ ਟਾਈਮ ਜੋ ਜੈਤ ਸਰੀ ਦੀ ਮਾਰ ਹਜ਼ੂਰ ਨੇ ਫਰਮਾਈ ਹੈ ਪੰਜਵੇਂ ਪਾਤਸ਼ਾਹ ਜੀ ਨੇ ਉੱਥੇ 2 ਸਲੋਕਾਂ ਦੀ ਕਥਾ ਕਰਨੀ ਹੈ। ਉੱਥੇ 5 ਬਾਣੀਆਂ ਦਾ ਦਿਨੇ ਸੁਨੇਮ ਹੋਵੇ ਆਸਾ ਦੀ ਵਾਰ ਦਾ ਕੀਰਤਨ ਹੋਵੇ ਸ਼ਾਮ ਦੇ ਮੌਕੇ ਤੇ ਰਹਿਰਾ ਸਾਹਿਬ ਦਾ ਪਾਠ ਹੋਵੇ ਬਰਾਜਣ ਲੱਗਿਆ ਸਵੇਰੇ ਦਾ ਪਾਠ ਹੋਵੇ ਹਜ਼ੂਰ ਦਾ ਪ੍ਰਸ਼ਾਸਨ ਕਰਨ ਲੱਗਿਆ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਕੇ ਦੁਸਹਿਰਾ ਉਸ ਭਾਈ ਭਾਈ ਦਾ ਮਨਾਇਆ ਜਾਵੇ ਫਿਰ ਉਸ ਦੀ ਕਲਿਆਣ ਹੋਵੇਗੀ। ਪਾਤਸ਼ਾਹ ਜੀ ਨੇ ਪਰ ਪੁਸਤਕ ਸੰਧਿਆ ਬਾਦੋਂ 4 ਸ਼ਬਦ ਫਰਮਾ ਕੇ ਨਿਹਾਲ ਕੀਤਾ ਸੀ ਇਹ ਉਸੇ ਦੇ ਪੋਤਰੇ ਹਨ ਹਰੀ ਲਾਲ ਕ੍ਰਿਸ਼ਨ ਲਾਲ ਇਹ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ ਸਨ। ਇਹਨਾਂ ਨੇ ਇਹੀ ਬੇਨਤੀ ਕੀਤੀ ਮਹਾਰਾਜ ਸਾਡਾ ਮੋਹ ਮਮਤਾ ਔਰ ਸਾਡੇ ਵਿਕਾਰ ਸੰਸਕਾਰ ਤੇ ਫੁਰਨੇ ਇਹ ਕਿਰਪਾ ਕਰਕੇ ਮੇਟ ਦਿਓ ਅੰਤੋਂ ਸਾਡੀ ਕਲਿਆਣ ਹੋਵੇ ਸੱਚੇ ਪਾਤਸ਼ਾਹ ਜੀ। ਹਾਂ ਗਰੀਬ ਨਿਵਾਜ ਨੇ ਸਭ ਸੰਸਾਰ ਦਾ ਭਲਾ ਕਰਨ ਵਾਸਤੇ ਇਹ ਪਵਿੱਤਰ ਤੁਰਕੀ ਬਾਣੀ 67 ਪੌੜੀਆਂ ਫਰਮਾਨ ਕੀਤਾ ਹੈ ਜਿਸ ਦੇ ਵਿੱਚ ਬ੍ਰਹਮ ਵਿਦਿਆ ਦਾ ਨਿਰੂਪਣ ਕੀਤਾ ਸੋ ਵਿਕਾਰਾਂ ਪਾਪਾਂ ਤੋਂ ਬਚਣ ਵਾਸਤੇ ਪਰਮੇਸ਼ਰ ਦੇ ਸਿਮਰਨ ਭਜਨ ਭਾਵ ਭਗਤੀ ਵਿੱਚ ਗੀੜ ਹੋਣ ਵਾਸਤੇ ਮਹਾਨ ਪਵਿੱਤਰ ਸਿੱਖਿਆ ਸਤਿਗੁਰੂ ਜੀ ਨੇ ਬਖਸ਼ੀ ਹੈ। ਰਾਤ 'ਚੋਂ ਅੰਮ੍ਰਿਤ ਰੂਪ ਕਥਾ ਆਈ ਸੀ ਉਸ ਦੇ ਵਿੱਚ ਇਹ ਜਿਹੜੇ 5 ਵਿਕਾਰ ਹਨ ਇਹ ਬੜੇ ਅਜਿੱਤ ਸੂਰਮੇ ਹਨ ਕੋਈ ਕੋਈ ਭਾਗਾਂ ਵਾਲਾ ਹੀ ਇਹਨਾਂ ਨੂੰ ਜਿੱਤ ਸਕਦਾ ਹੈ ਨਹੀਂ ਤਾਂ ਵੱਡੇ ਭਾਰੀ ਜਿਹੜੇ ਸੂਰਮੇ ਕਹਾਉਣ ਵਾਲੇ 4 ਵਰਨ ਚੌਹਾਂ ਕੇ ਮਰਦਨ ਹੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋਹਿ ਛਲੀ ਰੇ ਵੱਡੀ ਕੌਮ ਬਸ ਭਾਗਾ ਨਾਹੀ ਮੋਹਕੁਮ ਫੌਜ ਹੱਠਲੀ ਰੇ। ਸੋ ਇਹਨਾਂ ਨੇ ਸਾਰਿਆਂ ਨੂੰ ਜਿੱਤ ਲਿਆ ਜਿਹਨਾਂ ਵਿਕਾਰਾਂ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਵਾਹਿਗੁਰੂ ਦੀ ਸ਼ਰਨ ਲਈਏ ਤਾਂ ਇਹਨਾਂ 'ਤੇ ਫਤਿਹ ਪ੍ਰਾਪਤ ਕਰ ਸਕੀ ਦੀ ਹੈ। ਇਹ ਤਾਂ ਵੱਡੇ ਵੱਡੇ ਜਿਹੜੇ ਗਣ ਗੰਧਰਵ ਰਿਸ਼ੀ ਮੁਨੀ ਸਭ ਔਰ ਸੰਸਾਰੀ ਲੋਕ ਜਿੰਨੇ ਦੈਵ ਪਾਦਕ ਵੀ ਤਿੰਨਾਂ ਲੋਕਾਂ ਵਿੱਚ ਜਿੰਨੇ ਵੀ ਜੀਵ ਜੰਤ ਹਨ ਸੋ ਸਭ ਨੂੰ ਇਹਨਾਂ ਵਿਕਾਰਾਂ ਨੇ ਖਰਾਬ ਕਰ ਦਿੱਤਾ ਹੈ। ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਆਦਮੀ ਨਾ ਕਰਨ ਵਾਲੇ ਕੰਮਾਂ ਨੂੰ ਵੀ ਲਾਲਚ ਆਦਿਕ ਵਿੱਚ ਪੈ ਕੇ ਕਰਦਾ ਹੈ ਨਾ ਖਾਣ ਵਾਲੀਆਂ ਚੀਜ਼ਾਂ ਖਾਂਦਾ ਹੈ ਨਾ ਪਹਿਰਨ ਵਾਲੇ ਵਸਤਰਾਂ ਨੂੰ ਪਹਿਰਦਾ ਹੈ। ਸੋ ਜਿਸ ਅੰਦਰ ਲੋਭ ਆ ਜਾਵੇ ਉਹਨੂੰ ਨਹੀਂ ਸ਼ਰਮ ਰਹਿੰਦੀ ਆਪਣੇ ਮਿੱਤਰਾਂ ਦੀ ਪਿਆਰਿਆਂ ਦੀ ਸੰਬੰਧੀਆਂ ਦੀ ਮਾਤਾ ਪਿਤਾ ਦੀ ਸਭ ਲੱਜਿਆ ਸ਼ਰਮ ਲਾ ਕੇ ਹਲਕੇ ਕੁੱਤੇ ਦੀ ਨਹੀਂ ਆਈ ਉਹ ਹਰੇਕ ਨੂੰ ਕੱਟਣ ਦਾ ਵੱਢਣ ਦਾ ਯਤਨ ਕਰਦਾ ਹੈ। ਸੋ ਜੰਮਣ ਮਰਨ ਦਾ ਕਾਰਨ ਹੰਕਾਰ ਹੈ ਜਿਸ ਕਰਕੇ ਮਨ ਪਾਪੀ ਹੋ ਜਾਂਦਾ ਹੈ ਸੁਭ ਗੁਣਾਂ ਨੂੰ ਤਿਆਗਦਾ ਹੈ ਅਤੇ ਔਗੁਣਾਂ ਨੂੰ ਆਪਣੇ ਹਿਰਦੇ 'ਚ ਦ੍ਰਿੜ ਕਰਦਾ ਹੈ। ਇਸ ਦੀ ਕੁਸੰਗਤ ਕਰਕੇ ਜੀਵ ਆਉਂਦੇ ਜਾਂਦੇ ਰਹਿੰਦੇ ਨੇ ਬਹੁਤਾ ਦੁੱਖ ਸੁੱਖ ਭੋਗਣਾ ਪੈਂਦਾ ਹੈ ਅਤੇ ਜੀਵਾਂ ਨੂੰ ਥਕਾਵਟ ਪ੍ਰਾਪਤ ਕਰਨੀ ਪੈਂਦੀ ਹੈ। ਸੰਸਾਰ ਰੂਪੀ ਉਜਾੜ ਵਿੱਚ ਭਰਮਦੇ ਰਹਿੰਦੇ ਨੇ ਨਾ ਕੱਟੇ ਜਾਣ ਵਾਲਾ ਬੜਾ ਅਸਾਧ ਰੋਗ ਹੈ। ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਵੀ ਵੈਦ ਨੇ ਉਹ ਨਾਮ ਦੀ ਦਾਤ ਬਖਸ਼ਣ ਦਵਾਈ ਬਖਸ਼ਣ ਤਾਂ ਸਾਰਾ ਰੋਗ ਕੱਟਿਆ ਜਾ ਸਕਦਾ ਹੈ। ਸੋ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਦਾਨ ਜਗਤ ਗੁਰੂ ਤੁਸੀਂ ਸਾਡੇ ਤੇ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ। ਸਾਡਾ ਸਰੀਰ ਜੋ ਤਿਆਰ ਪ੍ਰਤਿਆਰ ਹੈ, ਨੌਜਵਾਨ ਅਵਸਥਾ ਹੈ, ਅਰੋਗ ਹੈ, ਚੜ੍ਹਦੀ ਕਲਾ ਵਾਲਾ ਹੈ, ਕਦੋਂ ਵੀ ਭਜਨ ਤੇਰਾ ਹੀ ਕਰੀਏ। ਜੇ ਸਰੀਰ ਵਿੱਚ ਕੋਈ ਰੋਗ ਆ ਬਣੇ ਜਾਂ ਅੰਤਲਾ ਸਮਾਂ ਆਵੇ, ਜਦੋਂ ਅਖੀਰ ਸਰੀਰ ਸਮਾਪਤੀ ਤੇ ਹੋਵੇ, ਉਸ ਮੌਕੇ ਵੀ ਵਾਹਿਗੁਰੂ ਤੇਰਾ ਨਾਮ ਹੀ ਅਸੀਂ ਜਪਦੇ ਰਹੀਏ। ਇਹ ਸਾਡੇ ਤੇ ਬਖਸ਼ਿਸ਼ ਕਰ, ਇਹ ਮਿਹਰ ਕਰ। ਵਾਹਿਗੁਰੂ ਦੇ ਚਰਨ ਕਮਲਾਂ ਦੀ ਸ਼ਰਨ ਲੈਣ ਕਰਕੇ, ਪਰਮੇਸ਼ਰ ਦੇ ਨਾਮ ਦਾ ਉਚਾਰਨ ਤੇ ਕੀਰਤਨ ਕਰਨ ਕਰਕੇ, ਸਾਧ ਸੰਗਤ ਵਿੱਚ ਮਿਲ ਕੇ ਇਹ ਵੱਡਾ ਭਾਰੀ ਕਠਨ ਸੰਸਾਰ ਜਿਹੜਾ ਇਸ ਤੋਂ ਕਰਨਾ ਹੁੰਦਾ ਹੈ। ਸੋ ਜੇ ਅਸੀਂ ਆਪਣੇ ਸਾਰੇ ਸਰੀਰ ਦੀ, ਸਾਰੇ ਅੰਗਾਂ ਦੀ ਰੱਖਿਆ ਕਰਨੀ ਚਾਹੁੰਦੇ ਹਾਂ, ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਕਿਉਂ ਅਰਦਾਸ ਕਰੀਏ?
ਵਾਹਿਗੁਰੂ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮ,
ਸਿਰ ਦੀ ਤੇ ਮੱਥੇ ਦੀ ਰੱਖਿਆ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਆਪ ਹੈ, ਉਸ ਤੋਂ ਬਿਨਾਂ ਨਹੀਂ ਕੋਈ ਰੱਖ ਸਕਦਾ।
ਰੱਖਿਆ ਪਰਮੇਸ਼ਰ ਹੈ,
ਸਾਡੇ ਹੱਥ ਜਿਹੜੇ ਨੇ ਤੇ ਕਾਇਆ ਸਾਡੀ ਜਿਹੜੀ ਹੈ, ਸੋ ਸਾਡਾ ਜਿਹੜਾ ਮਨ ਹੈ, ਇਸ ਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ।
ਆਤਮ ਰੱਖਿਆ ਗੋਪਾਲ ਸਵਾਮੀ,
ਸਾਡਾ ਆਤਮਾ ਜਿਹੜਾ ਮਨ ਹੈ, ਇਹਦੀ ਰੱਖਿਆ ਕਰਨ ਵਾਲਾ ਵੀ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਸਵਾਮੀ ਮਾਲਕ ਹੈ ਆਪ।
ਜਗਦੀਸ਼ਰ
ਜਿਹੜਾ ਧਨ ਹੈ, ਇਹਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਹੈ, ਨਹੀਂ ਤਾਂ ਚੋਰ, ਡਾਕੂ, ਅੱਗ, ਗੌਰਮੈਂਟ, ਸੋ ਇਹ ਸਾਰੇ ਖੋਹ ਖਿੰਜਲ ਜਾਂਦੇ ਹਨ। ਸੋ ਧਨ ਦੀ ਰੱਖਿਆ ਵੀ ਤਾਂ ਹੀ ਹੋ ਸਕਦੀ ਹੈ ਜੇ ਪਰਮੇਸ਼ਰ ਨੂੰ ਚੇਤੇ ਕਰੀਏ ਤਾਂ। ਚਰਨਾਂ ਦੀ ਰੱਖਿਆ ਵੀ ਤਾਂ ਹੀ ਹੈ ਜੇ ਪਰਮੇਸ਼ਰ ਦਾ ਸਿਮਰ ਭਜਨ ਕਰੀਏ, ਸਾਰੇ ਪ੍ਰਕਾਰ ਦੇ ਰੋਗਾਂ ਆਦਿ ਤੋਂ ਬਚਾਉਣ ਵਾਲਾ ਹੈ।
ਸਰਬ ਰੱਖਿਆ ਗੁਰ ਦਿਆਲ ਹੈ,
ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨ ਵਾਲੇ ਦਿਆਲੂ ਸਤਿਗੁਰੂ ਆਪ ਹਨ, ਦਇਆ ਦੇ ਘਰ।
ਭੈ ਦੁੱਖ ਵਿਨਾਸ਼ਨ ਹੈ,
ਜਿਹੜੇ ਭੈਦਾਇਕ ਦੁੱਖ ਨੇ ਉਹਨਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਆਪ ਹੈ। ਇਸੇ ਤਰ੍ਹਾਂ ਜੇ ਆਪਣੇ ਸਿਰ ਦੀ ਤੇ ਆਪਣੇ ਮਸਤਕ ਦੀ ਰੱਖਿਆ ਕਰਨੀ ਚਾਹੁੰਦੇ ਹੋ, ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪਿਆ ਕਰੋ ਭਾਈ, ਐਵੇਂ ਰੱਖਿਆ ਨਹੀਂ ਹੋਣੀ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪੀਏ ਤਾਂ ਸਿਰ ਦੀ ਤੇ ਮੱਥੇ ਆਦਿ ਦੀ ਰੱਖਿਆ ਹੁੰਦੀ ਹੈ। ਜੇ ਪਰਮੇਸ਼ਰ ਦਾ ਨਾਮ ਜਪਾਂਗੇ ਤਾਂ ਹੱਥਾਂ ਦੀ ਤੇ ਕਾਇਆਂ ਦੀ ਰੱਖਿਆ ਹੋਵੇਗੀ। ਸੋ ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਹਨ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਜਿਹੜਾ ਮਸਤਕ ਅੰਤਾ ਕਰਨ ਹੈ, ਸੋ ਇਸ ਦੇ ਵਿੱਚੋਂ ਸਿਰ ਜਿਹੜਾ ਹੰਕਾਰ ਹੈ, ਇਹਦੀ ਨਿਵਿਰਤੀ ਕਰਕੇ ਰੱਖਿਆ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਹੈ। ਉਸ ਦਾ ਨਾਮ ਜੇ ਜਪੀਏ ਤਾਂ ਹੰਕਾਰ ਜਿਹੜਾ ਹੈ ਹਿਰਦੇ ਵਿੱਚ, ਉਹਦੇ ਤੋਂ ਰੱਖਿਆ ਹੋਵੇਗੀ, ਹੰਕਾਰ ਨਹੀਂ ਸਾਨੂੰ ਗ੍ਰਸ ਸਕੇਗਾ।
ਰੱਖਿਆ ਪਰਮੇਸ਼ਰ ਹੈ,
ਸੋ ਹੱਥ ਜਿਹੜੇ ਹਨ ਇਹ ਖੋਟੇ ਪਾਸੇ ਵੱਲ, ਚੋਰੀ, ਯਾਰੀ, ਠੱਗੀ, ਖੋਣ, ਖਿੰਜਣ ਵਾਲੇ ਜਿਹੜੇ ਜਾਂਦੇ ਨੇ, ਤੇ ਇਹ ਕਾਇਆ ਜਿਹੜੀ ਸਾਡੀ ਬੁੱਧ ਹੈ, ਇਹ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਸਤੇ ਜਿਹੜੀ ਜਾਂਦੀ ਹੈ, ਇਹਨਾਂ ਦੀ ਰੱਖਿਆ ਵੀ ਤਾਂ ਹੋਵੇਗੀ ਜੇ ਪਰਮੇਸ਼ਰ ਦੀ ਸੰਗਤ ਵਿੱਚ ਚੁਣਾਂਗੇ, ਪਰਮੇਸ਼ਰ ਦਾ ਨਾਮ ਜਪਾਂਗੇ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰਨੇ ਫਲ ਕਰਨੀ, ਪਰ ਇਹ ਹੱਥ ਸਾਡੇ ਸਫਲੇ ਨੇ। ਹਰ ਜਸ ਲਿਖਿਆ ਬੇਅੰਤ ਸੋਹੈ ਹਨ ਛੇ ਹੱਥਾਂ, ਬੁੱਧੀ ਵੀ ਉਹੀ ਚੰਗੀ ਜੋ ਉਤਮ ਮਤ ਮੇਰਾ ਰਿਹਾ ਤੂੰ ਆਓ, ਆਵਾਂ ਗਾਵਾਂ ਗੁਣ ਗੋਬਿੰਦਾ, ਅਤ ਪ੍ਰੀਤੋ ਹੋਏ ਲਾਗਾ ਨਾਓ। ਸੋ ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਪਵ ਜਲ ਤਰਨ। ਸੋ ਇਹ ਸਾਡੀ ਮਤ ਬੁੱਧ ਦੀ ਵੀ ਰੱਖਿਆ ਤਾਂ ਹੀ ਹੋਵੇਗੀ, ਤੇ ਆਤਮ ਸ਼ੈਣੀ ਤਾਂ ਬਣੇਗੀ, ਤੇ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਤਾਂ ਹੀ ਹਟੇਗੀ, ਇਹ ਬਿਰਤੀ ਬ੍ਰਹਮਾਕਾਰ ਤਾਂ ਹੀ ਹੋਵੇਗੀ ਜੇ ਪਰਮੇਸ਼ਰ ਦਾ ਨਾਮ ਅਸੀਂ ਜਪਾਂਗੇ।
ਆਤਮ ਰੱਖਿਆ ਗੋਪਾਲ ਸਵਾਮੀ,
ਆਤਮ ਜਿਹੜਾ ਸਾਡਾ ਮਨ ਹੈ, ਤਾਂ ਸੰਕਲਪਾਂ ਵਿਕਲਪਾਂ ਫੁਰਨਿਆਂ ਵਿੱਚ ਰੁੜਿਆ ਰਹਿੰਦਾ। ਸੋ ਕਦੇ ਇਹ ਉੱਚਾ ਬਣ ਮੈਂਦਾ, ਕਦੇ ਨੀਵਾਂ ਬਣ ਜਾਂਦਾ ਹੈ, ਕਬੂ ਜੀਅੜਾ ਊਬ ਚੜ੍ਹਤ ਹੈ, ਕਬੂ ਜਾਇ ਪਿਆਲੇ, ਲੋਭੀ ਜੀਅੜਾ ਸਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਅਨੇਕ ਪ੍ਰਕਾਰ ਦੀਆਂ ਮਾੜੀਆਂ ਚਿਤਨੀਆਂ, ਭੈੜੇ ਫੁਰਨੇ ਸੰਕਲਪ, ਹਰ ਮੌਕੇ ਤੇ ਸੋਗ ਹਰਖ ਵਿੱਚ, ਚਿੰਤਾ ਵਿੱਚ ਇਹ ਡੁੱਬਾ ਰਹਿੰਦਾ ਹੈ। ਸੋ ਇਸ ਮਨ ਦੀ ਰੱਖਿਆ ਵੀ ਤਾਂ ਹੀ ਹੋਏਗੀ, ਮਨ ਅਕਾਦਰ ਵੀ ਤਾਂ ਹੀ ਹੋਵੇਗਾ। ਸੋ ਇਹ ਖੋਟੇ ਪਾਸੇ ਵੱਲੋਂ ਰੱਖਿਆ ਕਰਕੇ ਪਰਮੇਸ਼ਰ ਤਾਂ ਹੀ ਬਚਾਵੇਗਾ ਜੇ ਗੋਪਾਲ ਸਵਾਮੀ ਦਾ ਨਾਮ ਜਪਾਂਗੇ।
ਧਨ ਚਰਨ ਰੱਖਿਆ ਜਗਦੀਸ਼,
ਇਹ ਧਨ ਜਿਹੜਾ ਹੈ, ਕਈਆਂ ਦਾ ਖੋਟੇ ਪਾਸੇ ਵੱਲ ਐਵੇਂ ਜਾ ਰਿਹਾ ਹੈ, ਸ਼ਰਾਬਾਂ ਵਿੱਚ ਇੱਕ ਬਾਬਾ ਵਿੱਚ। ਇਹ ਧਨ ਵੀ ਦੋ ਪ੍ਰਕਾਰ ਦਾ ਮੰਨਿਆ ਸਿਆਣਿਆਂ ਨੇ, ਇੱਕ ਧਨ ਮਾਇਆ ਉਹ ਹੈ ਜਿਹੜੀ ਨਰਕਾਂ ਨੂੰ ਲਿਜਾਣ ਵਾਲੀ ਹੈ, ਇੱਕ ਉਹ ਹੈ ਮਾਇਆ ਜਿਹੜੀ ਚੰਗੇ ਪਾਸੇ ਵੱਲ ਲੱਗੇ, ਗੁਰੂ ਕੀ ਸੰਗਤ ਵਿੱਚ ਲੱਗੇ, ਪਰਮੇਸ਼ਰ ਦੇ ਸਿਮਰ ਭਜਨ ਵਾਲੇ ਪਾਸੇ ਲੱਗੇ, ਪਰਉਪਕਾਰ ਵਿੱਚ ਗੁਰਦੁਆਰੇ ਸਾਹਿਬ ਬਣਾਉਣੇ, ਅਤੁੱਟ ਲੰਗਰ ਚਲਾਉਣੇ। ਸੋ ਗੁਰੂ ਘਰ ਦਾ ਪ੍ਰਚਾਰ ਔਰ ਇਸੇ ਤਰ੍ਹਾਂ ਪਰਉਪਕਾਰ, ਗਰੀਬਾਂ ਦੀ ਸਹਾਇਤਾ ਵਾਸਤੇ ਜਿਹੜੀ ਮਾਇਆ ਲੱਗਣੀ ਹੈ। ਸੋ ਇਹ ਸਕਾਮੀਆਂ ਦੀ ਸਵਰਗ ਨੂੰ ਅਤੇ ਨਿਸਕਾਮੀਆਂ ਦੀ ਪਰਮੇਸ਼ਰ ਦੇ ਪਾਸੇ ਨੂੰ ਲਿਜਾਣ ਵਾਲੀ ਹੈ। ਇਸ ਵਾਸਤੇ ਆਦਮੀ ਕਈ ਕਹਿੰਦੇ ਨੇ ਯਤਨ ਤਾਂ ਕਰੀਦਾ ਚੰਗੇ ਪਾਸੇ ਵੱਲ ਲਾਈਏ, ਪਰ ਬਾਬਰ ਕਈ ਲਈ ਜਾਂਦੇ ਨੇ ਬਾਬੇ ਕੇ ਪਾਸੇ, ਇਹ ਮਾਇਆ ਦਿੱਤੀ ਨਹੀਂ ਜਾਂਦੀ, ਕੀ ਕਰੀਏ ਜੀ, ਸਾਡਾ ਚਿੱਤ ਬੜਾ ਚਾਹੁੰਦਾ ਹੈ। ਸੋ ਹਜ਼ੂਰ ਕਹਿੰਦੇ ਨੇ ਜੇ ਇਸ ਧਨ ਦੀ ਰੱਖਿਆ ਵੀ ਕਰਨੀ ਹੈ, ਚੰਗੇ ਪਾਸੇ ਵੱਲ ਲਾਉਣਾ ਹੈ, ਤੇ ਜੇ ਚਰਨ ਜਿਹੜੇ ਨੇ ਇਹ ਪੈਰ ਮੱਲੋ ਜੋਰੀ ਕੁਸੰਗਤ ਵੱਲ ਜਾਂਦੇ ਨੇ, ਇਹਨਾਂ ਨੂੰ ਸਫਲੇ ਕਰਨਾ ਹੈ। ਭਾਵ ਸੁਹਾਵੇ ਜਨਤਾ ਉਹ ਧਿਰ ਜੁਲਦੇ, ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ ਜਨਤਾ ਉਹ ਜਸ ਗਾਵੈ, ਜੀਓ ਪਾਇਆ ਪਾਓ ਸਰਣੀ। ਸੋ ਜੇ ਇਹਨਾਂ ਪੈਰਾਂ ਨੂੰ ਕੋਟੇ ਪਾਸੇ ਵੱਲ ਚੋਰੀ ਯਾਰੀ ਠੱਗੀ ਵੱਲ ਬਚਾਉਣੋਂ ਰੱਖਣਾ ਹੈ, ਲੈ ਫਾਹੇ ਰਾਤੀ ਪਰੈ ਪ੍ਰਭ ਜਾਣੈ ਪ੍ਰਾਣੀ, ਟੱਕੈ ਨਾਰ ਪਰਾਈਆਂ ਲੋਕ ਅੰਦਰ ਖਾਣੀ, ਸੰਨੀ ਦੇਣ ਵਿਖਮ ਥਾ ਮਿੱਠਾ ਮਦ ਮਾਣੀ, ਸਾਜਰਾ ਈਲ ਫਰੇਸਤਾ ਤਿਲ ਪੀੜਾ ਕਹਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ। ਜਿਹੜੇ ਇਹ ਪੈਰ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ, ਲੈ ਫਾਹੇ ਉਸ ਭਾਵ ਤੇ ਸੇ ਜਾਣ ਮਾਰੇ ਭਗਵੰਤ। ਕਾਲੀਆਂ ਹਨੇਰੀਆਂ ਰਾਤਾਂ ਨੂੰ ਕਾਲੇ ਮਨਾਂ ਵਾਲੇ ਫਾਹੀਆਂ ਹੱਥ ਵਿੱਚ ਲੈ ਕੇ ਜਾਂਦੇ ਨੇ, ਦੂਸਰਿਆਂ ਦੇ ਘਰ ਭੰਨਣ ਵਾਸਤੇ, ਚੋਰੀ ਯਾਰੀ ਵਿਵਚਾਰ ਕਰਨ ਵਾਸਤੇ, ਪਰਮੇਸ਼ੁਰ ਨੂੰ ਭੁਲਾਉਣ ਵਾਲੇ ਮਾਨੋ ਭਗਵਾਨ ਪਰਮੇਸ਼ੁਰ ਦੇ ਮਾਰੇ ਹੋਏ ਨੇ। ਸੋ ਐਸੇ ਪੈਰ ਜਿਹੜੇ ਖੋਟੇ ਪਾਸੇ ਵੱਲ, ਕੁਸੰਗਤ ਵੱਲ, ਚੋਰੀ ਯਾਰੀ ਠੱਗੀ ਵੱਲ ਜਾਂਦੇ ਨੇ, ਜੇ ਇਹਨਾਂ ਨੂੰ ਰੋਕ ਕੇ ਰੱਖਣਾ, ਇਹਨਾਂ ਨੂੰ ਸਫਲੇ ਕਰਨਾ ਹੈ, ਤਾਂ ਜਗਤ ਦੇ ਈਸ਼ਰ ਪਰਮੇਸ਼ੁਰ ਦਾ ਭਜਨ ਕਰੋ, ਨਾਮ ਜਪੋ, ਤਾਂ ਇਹ ਧਨ ਦੀ ਰੱਖਿਆ ਵੀ ਹੋਵੇਗੀ, ਤਾਂ ਚਰਨਾਂ ਦੀ ਰੱਖਿਆ ਵੀ ਹੋਵੇਗੀ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੇ ਫਰਮਾਉਂਦੇ ਹਨ,
ਸਰਬ ਰੱਖਿਆ ਗੁਰ ਦਇਆਲ ਹੈ,
ਸਾਰੇ ਪ੍ਰਕਾਰ ਦੀ ਜੇ ਰੱਖਿਆ ਆਪਣੀ ਕਰਨੀ ਚਾਹੁੰਦੇ ਜੇ ਪ੍ਰਤੱਖ ਦੁਸ਼ਮਣਾਂ ਤੋਂ, ਅੱਗੇ ਜਮਦੂਤਾਂ ਤੋਂ, ਵਿਕਾਰਾਂ ਤੋਂ, ਆ ਫਿਰ ਤਾਤੀ ਵਾਓ ਨਾ ਲੱਗਿਆ ਹੀ ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਿਆ ਨਾ ਭਾਈ। ਸਾਰੇ ਪ੍ਰਕਾਰ ਦੀ ਰੱਖਿਆ ਕਰਨ ਵਾਲੇ ਗੁਰੂ ਦਇਆਲੂ ਹਨ, ਦਇਆ ਦੇ ਕਾਰ ਆਪ
ਦੁੱਖ ਵਿਨਾਸ਼ਨ ਹੈ।
ਸੋ ਸੱਤ ਪ੍ਰਕਾਰ ਦਾ ਡਰ ਤੇ ਜੰਮਣ ਮਰਨ ਦਾ ਦੁੱਖ, ਸੋ ਨਾਸਰੇ ਨਾਸ਼ ਕਰਨ ਵਾਲੇ ਹਨ ਵਿਸ਼ੇਸ਼ ਕਰਕੇ। ਸੋ ਹਜ਼ੂਰ ਫਰਮਾਉਂਦੇ ਨੇ ਇਹ ਸਿਰ ਤੇ ਮੱਥਾ ਇਹ ਰੱਖਿਆ ਹੋਇਆ ਤਾਂ ਹੀ ਇਹ ਸਫਲਾ ਹੈ ਜੇ ਪਰਮੇਸ਼ੁਰ ਦੇ ਗੁਣਾਂ ਨੂੰ, ਪਾਰ ਬ੍ਰਹਮ ਦੇ ਗੁਣਾਂ ਨੂੰ ਗਾਇਆ ਜਾਵੇ। ਇਹ ਤਾਂ ਕੀ ਇਸ ਸਿਰ ਨੂੰ ਰੱਖ ਕੇ ਕਰਨਾ ਹੈ, ਕੋਈ ਲੋੜ ਨਹੀਂ ਇਸ ਸਿਰ ਦੇ ਰੱਖਣ ਦੀ, ਫਿਰ ਇਸ ਮੱਥੇ ਦੇ ਰੱਖਣ ਦੀ ਵੀ ਕੋਈ ਲੋੜ ਨਹੀਂ। ਜੇ ਇਹ ਮੱਥਾ, ਜੇ ਇਹ ਸਿਰ ਕਮਰਾਂ ਮੜੀਆਂ ਮੱਟਾਂ ਅੱਗੇ ਝੁਕਦਾ ਹੈ, ਭੂਤਾਂ ਪ੍ਰੇਤਾਂ ਅੱਗੇ ਝੁਕਦਾ ਹੈ, ਸੋ ਜੇ ਵਾਹਿਗੁਰੂ ਦੇ ਚਰਨਾਂ ਤੋਂ ਨਹੀਂ ਝੁਕਦਾ ਤਾਂ ਤ੍ਰਿਗ ਸਿਰ ਜੋ ਗੁਰ ਨਾ ਨਿਮੈ, ਗੁਰ ਲੱਗਾ ਨਾ ਚਰਨੀ। ਇਸ ਵਾਸਤੇ ਉਹ ਸਿਰ ਦੇ ਰੱਖਣ ਦੀ ਲੋੜ ਹੀ ਕੋਈ ਨਹੀਂ। ਸੋ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਸੋ ਸਿਰ ਦੀਜਾ ਡਾਰ, ਜਿਹੜਾ ਸਿਰ ਪਰਮੇਸ਼ੁਰ ਦਾ ਸਿਮਰ ਭਜਨ ਨਹੀਂ ਕਰਦਾ ਉਹ ਕੱਟ ਕੇ ਵੱਢ ਕੇ ਸਿਰ ਦੇਣਾ ਚਾਹੀਦਾ। ਉਸ ਸਿਰ ਦੇ ਰੱਖਣ ਦੀ ਲੋੜ ਵੀ ਕੀ ਹੈ, ਉਸ ਸਿਰ ਦਾ ਕੋਈ ਲਾਭ ਨਹੀਂ। ਸੋ ਸਿਰ ਰੱਖਿਆ ਹੋਇਆ ਵੀ ਤਾਂ ਹੀ ਸਫਲਾ ਹੈ, ਇਹ ਮੱਥਾ ਰੱਖਿਆ ਹੋਇਆ ਤਾਂ ਹੀ ਸਫਲਾ ਹੈ ਜੇ ਗੁਰੂ ਕੇ ਚਰਨਾਂ ਉੱਪਰ ਇਹ ਝੁਕੇ ਤਾਂ। ਸੋ ਪਰਮੇਸ਼ੁਰ ਦੇ ਅੱਗੇ ਇਹ ਝੁਕੇ, ਇਹ ਸੀਸ ਜਿਹੜਾ ਖਾਲਸਾ ਜੀ ਜਦੋਂ ਅੰਮ੍ਰਿਤ ਛਕੀਦਾ ਤਾਂ ਗੁਰੂ ਕਾ ਹੋ ਜਾਂਦਾ, ਇਹ ਸਾਡਾ ਨਹੀਂ। ਇਸ ਵਾਸਤੇ ਇਹ ਸਿਰ ਜਣੇ ਖੜੇ ਅੱਗੇ ਨਹੀਂ ਝੁਕਣਾ ਚਾਹੀਦਾ। ਸੋ ਇਹ ਗੁਰੂ ਕਾ ਸੀਸ ਗੁਰੂ ਕੇ ਅੱਗੇ ਝੁਕਣਾ ਚਾਹੀਦਾ। ਬੇਅਣਖਾ ਬੇਗੈਰਤਾ ਆਦਮੀ ਥਾਵਾਂ ਥਾਵਾਂ ਤੇ ਝੁਕਦਾ ਹੈ, ਜਿਸ ਦੀ ਅਣਖ ਹੈ, ਗੈਰਤ ਹੈ, ਕੋਈ ਲੱਗਿਆ ਸ਼ਰਮ ਹੈ, ਸੋ ਉਹ ਕੇਵਲ ਗੁਰੂ ਕੇ ਚਰਨਾਂ ਤੇ ਆਪਣੇ ਸਿਰ ਝੁਕਾਵੇਗਾ। ਗੁਰੂ ਕੇ ਸਿੱਖ ਦਾ ਸੀਸ ਧੜ ਨਾਲੋਂ ਅਲਹਿਦਾ ਤਾਂ ਹੋ ਸਕਦਾ ਹੈ, ਵੱਢਿਆ ਤਾਂ ਜਾ ਸਕਦਾ ਹੈ, ਪਰ ਗੁਰੂ ਦੇ ਚਰਨਾਂ ਤੋਂ ਬਿਨਾਂ ਹੋਰ ਕਿਸੇ ਅੱਗੇ ਕਦੇ ਝੁਕ ਨਹੀਂ ਸਕਦਾ। ਸੋ ਇਹ ਸੀਸ ਗੁਰੂ ਗ੍ਰੰਥ ਸਾਹਿਬ ਦਾ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਝੁਕਣਾ ਚਾਹੀਦਾ ਹੈ, ਜਾਂ ਸਮੁੱਚੇ ਤੌਰ 'ਤੇ ਜਿਹੜੀ ਗੁਰੂ ਕੀ ਸੰਗਤ ਹੈ, ਸਮੁੱਚੇ ਤੌਰ 'ਤੇ ਇਹ ਗੁਰੂ ਕਾ ਰੂਪ ਹੈ, ਇਸ ਵਾਸਤੇ ਸਮੁੱਚੇ ਤੌਰ 'ਤੇ ਸੰਗਤ ਦੇ ਅੱਗੇ ਸੀਸ ਝੁਕ ਜਾਵੇ, ਇਹ ਸਫਲਾ ਹੈ, ਨਹੀਂ ਤਾਂ ਸਫਲਾ ਨਹੀਂ। ਸੋ ਸੀਸ 'ਚ ਸਾਫ ਸੂਰਤ ਦਸਤਾਰ ਸਿਰਾ ਹੈ ਤਾਂ ਰੱਖਿਆ ਹੋਇਆ ਸਫਲਾ ਹੈ, ਤੇ ਜੇ ਸਿਰ ਦੇ ਕੇਸ ਹੀ ਮੁੰਨ ਦਿੱਤੇ ਦਾੜੀ ਮੁੰਨ ਲਈ ਤਾਂ ਫਿਰ ਇਹਦੇ ਰੱਖਣ ਦਾ ਫਾਇਦਾ ਕੋਈ ਨਹੀਂ। ਸੋ ਇਹ ਤਾਂ ਕਲੰਕੀ ਕਰ ਲਿਆ ਆਪਣੇ ਜੀਵਨ ਨੂੰ, ਗੁਰੂ ਘਰ ਤੋਂ ਬੇਮੁੱਖ ਹੋ ਗਿਆ। ਇਸ ਵਾਸਤੇ ਇਹ ਰੱਖਿਆ ਹੋਇਆ ਸਫਲਾ ਤਾਂ ਹੀ ਹੈ ਸਿਰ, ਤੇ ਇਹ ਮੱਥਾ ਜਿਹੜਾ ਹੈ ਜੇ ਪਰਮੇਸ਼ੁਰ ਦੇ ਅੱਗੇ ਝੁਕੇ, ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣਾ ਕਰੇ,
ਪਰਮੇਸ਼ੁਰ
ਇਹ ਹੱਥ ਵੀ ਰੱਖੇ ਹੋਏ ਤਾਂ ਹੀ ਸਫਲੇ ਨੇ, ਕਾਇਆ ਬੁੱਧ ਰੱਖੀ ਹੋਈ ਵੀ ਇਹ ਦੇਹ ਰੱਖੀ ਹੋਈ ਵੀ ਤਾਂ ਹੀ ਸਫਲੀ ਹੈ। ਜੇ ਪਰਮੇਸ਼ੁਰ ਦਾ ਨਾਮ ਜਪੇ ਤਾਂ, ਜੇ ਸਾਰ ਸੰਗਤ ਦੀ ਸੇਵਾ ਕਰਨ ਹੱਥ, ਜੇ ਨਹੀਂ ਹੱਥ ਸੇਵਾ ਕਰਦੇ ਤਾਂ ਇਹਨਾਂ ਦੇ ਰੱਖਣ ਦਾ ਕੋਈ ਲਾਭ ਨਹੀਂ, ਫਾਇਦਾ ਕੋਈ ਨਹੀਂ। ਸੋ ਇਹਨਾਂ ਹੱਥਾਂ ਨਾਲ ਪ੍ਰੀਤੀਆਂ ਕਰਨੀਆਂ ਨੇ ਫਿਰ ਕੋਈ ਫਾਇਦਾ ਨਹੀਂ। ਇਸ ਵਾਸਤੇ ਇਹ ਕਾਇਆ ਸਫਲੀ ਤਾਂ ਹੈ, ਹੱਥ ਵੀ ਰੱਖੇ ਹੋਏ ਤਾਂ ਹੀ ਸਫਲੇ ਹੋਣਗੇ। ਸੋ ਇਹਨਾਂ ਦੇ ਰੱਖਣ ਦਾ ਲਾਭ ਤਾਂ ਹੀ ਹੈ ਜੇ ਪਰਮੇਸ਼ੁਰ ਦੀ ਸੰਗਤ ਦੇ ਜੋੜੇ ਝਾੜੇ ਜਾਣ, ਜੇ ਜੂਠੇ ਭਾਂਡੇ ਮਾਂਜੇ ਜਾਣ, ਪੱਪੜ ਝਾੜ ਵਿਛਾਏ ਧੂੜੀ ਨਹਾਇਆ, ਸਾਰ ਸੰਗਤ ਦੀ ਸੇਵਾ ਕੀਤੀ ਜਾਵੇ, ਇਹ ਦੇਹ ਸਫਲੀ ਹੋਵੇ।
ਆਤਮ ਰੱਖਿਆ ਗੋਪਾਲ ਸਵਾਮੀ,
ਇਹ ਮਨ ਜਿਹੜਾ ਇਹਦੀ ਰੱਖਿਆ ਕੀਤੀ ਹੋਈ ਹੈ ਤਾਂ ਹੀ ਸਫਲੀ ਹੈ ਜੇ ਗੋਪਾਲ ਸਵਾਮੀ ਦੇ ਚਿੰਤਨ ਵਿੱਚ ਜੁੜ ਜਾਵੇ, ਸਿਮਰਨ ਵਿੱਚ ਜੁੜ ਜਾਵੇ, ਮਨ ਮਤੀਆ ਨਾ ਹੋਵੇ, ਮਨਮੁਖਤਾਈ ਨਾ ਕਰੇ, ਮਨ ਮਰਜ਼ੀ ਨਾ ਕਰੇ, ਮਨ ਦੀ ਮੇਰ ਛੱਡ ਦੇਵੇ, ਮਮਤਾ ਛੱਡ ਦੇਵੇ, ਮੋਹ ਛੱਡ ਦੇਵੇ, ਇਹ ਮਨ ਗੁਰੂ ਕੇ ਚਰਨਾਂ ਵਿੱਚ ਵਿਕ ਜਾਵੇ, ਭੇਟਾ ਹੋ ਜਾਵੇ, ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਤਾਂ ਪਰ ਮਨ ਸਫਲਾ ਹੈ ਨਹੀਂ ਤਾਂ ਇਹ ਜਿਹੜਾ ਖੋਟਾ ਮਨ ਹੈ, ਖੋਟੀ ਕੁਸੰਗਤ ਵਿੱਚ ਮਿਲ ਕਰਕੇ ਇਹੀ 84 ਲੱਖ ਜੀਵਨਾਂ ਵਿੱਚ ਭੜਕਾਉਣ ਦਾ, ਭਰਮਾਉਣ ਦਾ ਕਾਰਨ ਬਣਦਾ ਹੈ। ਸੋ ਇਸ ਵਾਸਤੇ ਗੋਪਾਲ ਸਵਾਮੀ ਦਾ ਸਿਮਰਨ ਇਸ ਮਨ ਦੇ ਨਾਲ ਕੀਤਾ ਜਾਵੇ, ਸੋ ਤਾਂ ਹੀ ਇਹ ਰੱਖਿਆ ਹੋਇਆ ਸਫਲਾ ਹੈ।
ਧਨ ਚਰਨ ਰੱਖਿਆ ਜਗਦੀਸ਼ਰ,
ਇਹ ਧਨ ਪਾਸ ਰੱਖਣਾ ਵੀ ਤਾਂ ਹੀ ਸਫਲਾ ਹੈ ਜੇ ਜਗਦੀਸ਼ਰ ਪਰਮੇਸ਼ਰ ਦੇ ਸਿਮਰਨ ਭਜਨ ਪਾਓ ਭਗਤੀ ਵਿੱਚ ਜੁੜੇ ਤਾਂ, ਤੇ ਜੇ ਖੋਟੇ ਪਾਸੇ ਵਾਲੇ ਇਸੇ ਧਨ ਨੇ ਲਾਉਣਾ ਹੈ, ਹਰ ਮੌਕੇ ਤੇ ਸੁਰਤੀ ਮਾਇਆ ਵਿੱਚ ਲੱਗੀ ਰਹਿਣੀ ਹੈ, ਸਹਿਸ ਖੱਟੀ ਲਾ ਕਰੋ ਧਾਵਾ ਹੈ, ਤ੍ਰਿਪਤ ਨਾਵ ਹੈ, ਮਾਇਆ ਪਾਛਾ ਪਾਵਾ ਹੈ, ਸੋ ਅਣਕ ਭੋਗ ਵਿਖਿਆ ਕੇ ਕਰਾ ਨਾ ਤ੍ਰਿਪਤਾ ਵਾ ਖਪ ਖਪ ਮਰੈ, ਜੇ ਇਹੋ ਜਿਹੀ ਹਾਲਤ ਹੀ ਬਣੀ ਰਹਿਣੀ ਹੈ, ਇਸ ਨਾਲ ਡਰਲੇ ਹੀ ਕਿ ਬੁਝੀ ਹੈ ਕੋਟ ਝੂਰੇ ਲਾਖ ਕਰੋਰੇ ਮਨ ਨਾ ਹੋ ਰਹੇ ਪਰੇ ਪਰੇ ਹੀ ਕੁਲਜੀ ਹੈ, ਤਾਂ ਫਿਰ ਇਹੋ ਜਿਹੇ ਧਨ ਨਾਲੋਂ ਗਰੀਬੀ ਚੰਗੀ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਪਾਤਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇਹ ਧਨ ਰੂਪਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਸੋ ਇੱਕ ਸ਼ਾਹੂਕਾਰ ਸੀ, ਉਸ ਤੇ 5 ਲੜਕੇ ਸਨ, ਗੁਰੂ ਕੀ ਬਖਸ਼ਿਸ਼ ਹੋਈ ਅੰਮ੍ਰਿਤ ਛਕ ਲਿਆ। ਸੋ ਇੱਕ ਲੜਕੇ ਨੇ ਵੀ ਅੰਮ੍ਰਿਤ ਛਕ ਲਿਆ। ਕੁਝ ਸਮੇਂ ਤੋਂ ਬਾਅਦ ਸੰਗਤ ਨੇ ਪੁੱਛਿਆ, ਸੋ ਹਰੇਕ ਨੂੰ ਕਿਹਾ ਕਰੇ ਕਿ ਮੇਰੀ ਉਮਰ, ਕਿਸੇ ਨੂੰ ਕਿਹਾ ਕਰੇ ਪਹਿਲਾਂ ਕਿ ਮੇਰੀ ਉਮਰ 10 ਦਿਨਾਂ ਦੀ ਹੈ, ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਲੰਘਦੇ ਗਏ ਤਿਵੇਂ ਤਿਵੇਂ ਗਿਣਤੀ ਅਨੁਸਾਰ ਮੇਰੀ ਉਮਰ 6 ਮਹੀਨੇ ਹੈ, ਮੇਰੀ ਉਮਰ ਹੁਣ ਸਾਲ ਹੈ, ਫਿਰ ਸਮਾਂ ਗੁਜ਼ਰਨ ਤੋਂ ਕਹਿਣ ਲੱਗਾ ਮੇਰੀ ਹੁਣ ਉਮਰ 5 ਵਰ੍ਹਿਆਂ ਦੀ ਹੈ, ਮੇਰਾ ਇੱਕੋ ਹੀ ਪੁੱਤਰ ਹੈ, ਇੰਨੀ ਮਾਇਆ ਕੇਵਲ ਮੇਰੇ ਕੋਲ, ਲੋਕ ਕਹਿਣ ਸਗੋਂ ਗੁਰੂ ਕਾ ਸਿੰਘ ਬਣਿਆ ਸੀ, ਉਲਟਾ ਇਹ ਝੂਠ ਬੋਲਣ ਲੱਗਿਆ, ਇਹ ਕੀ ਗੱਲ। ਸਿਆਣਿਆਂ ਨੇ ਇੱਕ ਦਿਨ ਇਕੱਠਿਆਂ ਹੋ ਕੇ ਕਈਆਂ ਨੇ ਪੁੱਛਿਆ, ਸੋ ਕਹਿਣ ਲੱਗੇ ਤੇਰੀ ਕਿੰਨੀ ਉਮਰ ਹੈ, ਕਹਿਣ ਲੱਗਾ ਜੀ ਤਕਰੀਬਨ 7.5 ਵਰ੍ਹਿਆਂ ਦੀ ਉਮਰ ਹੈ ਮੇਰੀ। ਕਹਿਣ ਲੱਗੇ ਤੇਰੇ ਕੇਸ ਕੇ ਦਾੜਾ ਸਾਰੇ ਹੀਰੇ ਆਏ ਹੋਏ ਨੇ, ਚਿੱਟੇ ਨੇ, ਧੌਲੇ, ਤੇਰੀ ਉਮਰ ਤਕਰੀਬਨ 80 ਸਾਲ ਦੀ ਹੋਣੀ ਹੈ, ਬਹੁਤ ਬੁੜਾ ਹੋ ਚੁੱਕਾ, ਤੂੰ 7.5 ਸਾਲ ਹੀ ਕਹਿੰਦਾ। ਸੋ ਕਹਿਣ ਲੱਗਾ ਭਾਈ ਪਹਿਲੀ ਮੇਰੀ ਉਮਰ ਸਾਰੀ ਵਿਅਰਥ ਗਈ, 7.5 ਸਾਲ ਹੀ ਹੋਏ ਨੇ ਮੈਨੂੰ ਗੁਰੂ ਘਰ ਵਿੱਚ ਜੰਮੇ ਨੂੰ, 7.5 ਸਾਲ ਹੀ ਪੂਰੇ ਹੋਏ ਨੇ ਗੁਰੂ ਕਾ ਅੰਮ੍ਰਿਤ ਛਕੇ ਨੂੰ, ਇਸ ਵਾਸਤੇ ਮੈਂ ਅਨੰਦਪੁਰ ਸਾਹਿਬ ਦਾ ਵਾਸੀ 7.5 ਵਰ੍ਹਿਆਂ ਤੋਂ ਲੈ ਕੇ ਬਣਿਆ, ਮਾਤਾ ਸਾਹਿਬ ਕੌਰ ਜੀ ਦੀ ਗੋਦ ਦਾ ਸ਼ਿੰਗਾਰ ਬਣੇ ਨੂੰ 7.5 ਵਰ੍ਹੇ ਹੋਏ ਨੇ, ਮੇਰੇ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ 7.5 ਵਰ੍ਹਿਆਂ ਦਾ ਮੈਂ ਹੋਇਆ ਜਦੋਂ ਦਾ ਉਹਨਾਂ ਨੇ ਮੈਨੂੰ ਆਪਣੇ ਘਰ ਵਿੱਚ ਜਨਮ ਦਿੱਤਾ ਹੈ, 5 ਪਿਆਰਿਆਂ ਰਾਹੀਂ ਮੇਰਾ ਜਨਮ ਹੋਇਆ, ਬਖਸ਼ਿਸ਼ ਹੋਈ ਹੈ, ਕਿਰਪਾ ਹੋਈ ਹੈ, ਉਹਨਾਂ ਨੇ ਗੁਰਮੰਤਰ ਬਖਸ਼ਿਆ, ਮਿਹਰ ਹੋਈ ਹੈ, ਪਹਿਲੀ ਉਮਰ ਜਿਹੜੀ ਸੀ ਉਹ ਤਾਂ ਮੇਰੀ ਵਿਅਰਥ ਗਈ ਹੈ, ਉਹ ਤਾਂ ਮੈਂ ਸ਼ਰਾਬਾਂ ਕਬਾਬਾਂ, ਸੋ ਕਿਸੇ ਨੂੰ ਥੋੜ ਖਿੰਜਰ ਵਿੱਚ ਮਾਇਆ ਬਹੁਤੀ ਸੀ ਕੋਲ, ਪਰ ਵਿਅਰਥ ਸੀ, ਬੜਾ ਲੋਕਾਂ ਨੂੰ ਤੰਗ ਕਰਦਾ ਸੀ, ਹੰਕਾਰ ਕਰਦਾ ਸੀ, ਤਾਂ ਉਮਰ ਵਿਅਰਥ ਗਈ ਹੈ, ਘਾਟਾ ਪਿਆ, ਉਹ ਨਹੀਂ ਮੇਰੀ ਉਮਰ। ਸੋ ਇਹੀ ਉਮਰ ਹੈ ਜੋ ਜੋ ਮੰਨਿਆ ਵੀ ਹੜਾ, ਸੋ ਉਮਰ ਹੱਥ ਪਵਾਨ, ਜਿਹੜਾ ਜਿਹੜਾ ਦਿਨ ਗੁਜ਼ਰਦਾ ਸੰਗਤ ਵਿੱਚ ਉਹਨੂੰ ਹੱਥ ਅਸੀਂ ਪਾਉਂਦੇ ਹਾਂ, ਸਾਡੇ ਕਬਜ਼ੇ ਹੈ, ਅਤੇ ਜਿਹੜੀ ਉਮਰ ਕੋ ਸੰਗਤ ਵਿੱਚ ਗਈ ਉਹ ਵਿਅਰਥ ਗਈ ਹੈ। ਇਸ ਵਾਸਤੇ 7.5 ਸਾਲ ਦੀ ਮੇਰੀ ਉਮਰ ਹੈ, ਠੀਕ ਹੈ। ਫਿਰ ਕਹਿਣ ਲੱਗੇ ਤੇਰੇ ਪੁੱਤਰ ਕਿੰਨੇ ਆ? ਕਹਿਣ ਲੱਗਾ ਇੱਕੋ ਹੀ। ਕਹਿੰਦੇ ਅਸੀਂ ਸੁਣਿਆ ਤੇਰੇ 5 ਨੇ, ਕਹਿੰਦੇ ਬਾਕੀ ਦੇ 4 ਕੁ ਸੰਗੀ ਦੇ ਮਰਮਤੀਏ ਨੇ ਮੇਰੇ ਵੱਲੋਂ ਮਰੇ ਹੋਏ, ਮੈਂ ਉਹਨਾਂ ਵੱਲੋਂ ਮਰਿਆ ਹੋਇਆ। ਜਦੋਂ ਪਰਮੇਸ਼ਰ ਦਾ ਸਿਮਰ ਭਜਨ ਹੀ ਨਹੀਂ ਕਰਦੇ, ਬੇਮੁੱਖ ਨੇ, ਅੰਮ੍ਰਿਤ ਨਹੀਂ ਛਕਿਆ, ਤਾਂ ਮਰਿਆ ਨਾਲੋਂ ਵੀ ਬੁਰੇ ਨੇ। ਇਸ ਵਾਸਤੇ ਉਹ ਨਹੀਂ ਮੇਰੇ, ਸੋ ਇੱਕ ਹੀ ਅੰਮ੍ਰਿਤ ਛੱਕ ਸਤਸੰਗੀ ਬਣਿਆ ਹੈ, ਇਸ ਵਾਸਤੇ ਇੱਕੋ ਹੀ ਹੈ ਪੁੱਤਰ ਮੇਰਾ, ਹੋਰ ਕੋਈ ਨਹੀਂ। ਫਿਰ ਕਹਿਣ ਲੱਗੇ ਤੇਰੇ ਕੋਲ ਪਦਾਰਥ ਕਿੰਨਾ ਕੁ ਹੈ, ਧਨ ਕਿੰਨਾ ਕੁ ਹੈ? ਕਹਿਣ ਲੱਗਾ ਤਕਰੀਬਨ 5,000 ਰੁਪਈਆ ਮੇਰੇ ਕੋਲ ਹੈ। ਕਹਿਣ ਲੱਗੇ ਅਸੀਂ ਸੁਣਿਆ ਤੂੰ ਲੱਖਾਂਪਤੀ ਹੈ। ਕਹਿਣ ਲੱਗੇ ਬਾਕੀ ਧਨ ਸਭ ਵਿਅਰਥ ਹੈ, ਕੇਵਲ ਤਕਰੀਬਨ ਇਹ 5,000 ਰੁਪਈਆ ਮੇਰਾ ਸਫਲਾ ਹੋਇਆ, ਜਿਹੜਾ ਗੁਰੂ ਕੀ ਸੰਗਤ ਵਿੱਚ ਲੱਗਾ, ਜਿਹੜਾ ਗੁਰੂ ਦੇ ਅਰਥ ਲੱਗਾ, ਬਾਕੀ ਜਿਹੜਾ ਉਹ ਸਭ ਵਿਅਰਥ ਗਿਆ ਹੈ। ਸੋ ਸਾਰੇ ਸੁਣ ਕੇ ਅਸਚਰਜ ਹੋਏ, ਮਹਾਰਾਜ ਮਨ ਵਿੱਚ ਭਾਰਿਆ ਔਰ ਅੰਮ੍ਰਿਤ ਛੱਕ ਕੇ ਤਿਆਰ ਪੁਰ ਤਿਆਰ ਹੋਏ। ਸੋ ਹਜ਼ੂਰ ਕਹਿੰਦੇ ਨੇ ਧਨ ਰੱਖ, ਧਨ ਚਰਨ ਰੱਖਿਆ ਜਗਦੀਸ਼ ਰਹਿ, ਧਨ ਦੀ ਰੱਖਿਆ ਵੀ ਜੇ ਕਰਨੀ ਆ ਤਾਂ ਜਗਦੀਸ਼ਰ ਪਰਮੇਸ਼ਰ ਦਾ ਨਾਮ ਜਪਣਾ ਹੈ। ਜਿਹੜਾ ਗੁਰੂ ਕੇ ਚਰਨਾਂ ਵਿੱਚ ਲੱਗ ਜਾਵੇ ਉਹੀ ਧਨ ਸਾਡਾ ਆਪਣਾ ਉਹਦੀ ਰੱਖਿਆ ਹੋਈ ਹੈ, ਬਾਕੀ ਸਾਰਾ ਬਾਬਰ ਕੇ ਲਿਜਾਣਗੇ। ਸੋ ਬਾਕੀ ਸਾਰਾ ਵਿਅਰਥ ਜਾਵੇਗਾ। ਇਸ ਵਾਸਤੇ ਜੇ ਧਨ ਦੀ ਰੱਖਿਆ ਵੀ ਕਰਨੀ ਹੈ ਤਾਂ ਜਗਦੀਸ਼ਰ ਪਰਮੇਸ਼ਰ ਦੇ ਸਿਮਰ ਭਜਨ ਪਾਓ, ਭਗਤੀ ਵਿੱਚ ਇਹਨੂੰ ਲਾਉਣਾ ਕਰੋ, ਸੰਗਤ ਵਿੱਚ ਲਾ ਕੇ ਸਫਲਾ ਕਰੋ। ਚਰਨਾਂ ਦੀ ਰੱਖਿਆ ਵੀ ਤਾਂ ਹੀ ਹੋਵੇਗੀ, ਆ ਚਰਨ ਰੱਖੇ ਹੋਏ ਵੀ ਤਾਂ ਹੀ ਸਫਲੇ ਨੇ ਜੇ ਗੁਰੂ ਕੀ ਸੰਗਤ ਵੱਲ ਤੁਰ ਕੇ ਜਾਂਦੇ ਨੇ। ਸੋ ਜੇ ਇਹ ਖੋਟੇ ਪਾਸੇ ਵੱਲ ਜਾਣ ਤਾਂ ਇਹਨਾਂ ਰੱਖਿਆ ਦਾ ਕੋਈ ਲਾਭ ਨਹੀਂ, ਰੱਖੇ ਹੋਏ ਇਹ ਤਾਂ ਹੀ ਸਫਲੇ ਨੇ ਜੇ ਇਹ ਸਾਧ ਸੰਗਤ ਵੱਲ ਤੁਰ ਕੇ ਜਾਣ।